ਪਹਿਲਾਂ ਗੁਰੂ ਸਾਹਿਬ ਨੂੰ ਨਮਸਕਾਰ ਕਰੋ, ਪਹਿਲਾਂ ਮਹਾਰਾਜ ਨੂੰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ਼ ਲਿਖ ਦਿੱਤਾ ਕਿ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ, ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਸਵਾਰੀ, ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕਿੰਨੇ ਕਰਤਾ ਉਣੀ ਬਾਤ ਨਾ ਕਾਈ। ਜਦ ਤੱਕ ਮੱਥਾ ਨਹੀਂ ਟੇਕਦੇ, ਜਦ ਤੱਕ ਗੁਰੂ ਨੂੰ ਮਨਾਉਂਦੇ ਨਹੀਂ, ਜਦ ਮਰਿਆਦਾਵਾਂ ਨੂੰ ਛੱਡੀ ਜਾਵਾਂਗੇ ਹੌਲੀ ਹੌਲੀ, ਦੇਗ ਦੀ ਕੀ ਲੋੜ ਹੈ, ਪੈਸਿਆਂ ਦੀ ਕੀ ਲੋੜ ਹੈ ਮੱਥਾ ਟੇਕਣ ਦੀ, ਕਿਉਂ ਸਿਧਾਂਤ ਨੂੰ ਉਲਟਾਉਂਦੇ ਹੋ। ਦੇਗ ਦੀ ਲੋੜ ਹੈ, ਮੱਥਾ ਟੇਕਣ ਦੀ ਵੀ ਲੋੜ ਹੈ। ਇਹ ਕਈ ਆਪਣੀ ਸਿਆਣਪ ਕਰਦੇ ਨੇ, ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ, ਫਿਰ ਕਾਮਯਾਬੀ ਨਹੀਂ ਹੁੰਦੀ। ਅਰਦਾਸ ਦੀ ਲੋੜ ਹੈ, ਹਰ ਚੀਜ਼ ਦੀ ਲੋੜ ਹੈ। ਮਹਾਰਾਜ ਕਹਿੰਦੇ ਮੈਂ ਸਤਿਗੁਰੂ ਤੋਂ ਇਹ ਖਜ਼ਾਨਾ ਮੰਗਿਆ, ਸਤਿਗੁਰੂ ਨੇ ਮੈਨੂੰ ਦਿਖਾਇਆ, ਮੈਨੂੰ ਸਤਿਗੁਰੂ ਨੇ, ਗੁਰੂ ਅਮਰਦਾਸ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਨੇ ਮੈਨੂੰ ਕੋਲ ਬਿਠਾ ਕੇ ਇੱਕ ਬਚਨ ਕਰ ਦਿੱਤਾ ਕਿ ਹਰ ਹਰ ਨਿੱਤ ਜਪਿਆ ਹੋ ਜੀਓ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਰੋਜ਼ ਕਰਿਓ, ਅੰਦਰੋਂ ਚਿੱਤੋਂ ਦਿਲੋਂ ਹੋ ਕੇ ਆਖਿਓ, ਉੱਤੋਂ ਉੱਤੋਂ ਨਾ ਆਖਿਓ। ਲਾਹਾ ਖੱਟੇ ਹੋ ਦਿਹਾੜੀ, ਇਹੀ ਬਣਜਾਰਾ ਬਣਜ ਕਰਦਾ ਹੈ ਵੀ ਜਿਹੜਾ ਸਾਰਾ ਦਿਨ ਦੇ ਵਿੱਚ ਲਾਹਾ ਖੱਟਣਾ ਨਾਮ ਦਾ, ਇਹ ਦਿਹਾੜੀ ਹੈ ਆਪਣੀ, ਦਿਹਾੜੀ ਹੈ। ਨਿਤਨੇਮ ਨਹੀਂ ਹੋਇਆ, ਸੁਖਮਨੀ ਸਾਹਿਬ ਨਹੀਂ ਹੋਇਆ, ਆਸਾ ਦੀ ਵਾਰ ਨਹੀਂ ਹੋਈ, ਵਾਹਿਗੁਰੂ ਵਾਹਿਗੁਰੂ ਨਹੀਂ ਕੀਤਾ, ਮੂਲ ਮੰਤਰ ਨਹੀਂ, ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਤੇਰੀ ਦਿਹਾੜੀ ਖਰਾਬ ਹੈ, ਅੱਜ ਦੀ ਦਿਹਾੜੀ ਖਤਮ। ਕਿਉਂਕਿ ਤਾਂ ਅੱਜ ਕੋਈ ਤੂੰ ਦਿਹਾੜੀ ਦਾ ਕੋਈ ਲਾਹਾ ਹੀ ਨਹੀਂ ਖੱਟਿਆ, ਸਿਮਰਨ ਕਿੰਨਾ ਕੀਤਾ ਅੱਜ। ਇਸ ਕਰਕੇ ਮੈਨੂੰ ਤਾਂ ਕਹਿੰਦੇ ਵੱਡਿਆਂ ਸਾਹਿਬਾਂ ਨੇ ਇੱਕ ਗੱਲ ਕਰ ਦਿੱਤੀ, ਜਨ ਨਾਨਕ ਕਾ ਗੁਰੇ ਮਤ ਦਿੰਨੀ। ਚੌਥੇ ਪਾਤਸ਼ਾਹ ਕਹਿੰਦੇ ਮੈਨੂੰ ਤੀਜਿਆਂ ਨੇ ਇਹੀ ਕਿਹਾ, ਜਪ ਹਰ ਭਵ ਜਲ ਤਰਨਾ। ਇਹ ਕਹਿੰਦੇ ਮੈਨੂੰ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਨੇ ਇਹੀ ਕਿਹਾ, ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ, ਅੰਦਰੋਂ ਮਨੋ ਤਨੋ ਹੋ ਕੇ ਕਰੀ ਸੰਸਾਰ ਵਾਂਗੂ ਨਾ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ, ਐਸਾ ਨਾ ਹੋ ਜਾਏ। ਇਹੋ ਧਨ ਤਿੰਨਾ ਮਿਲਿਆ, ਇਹ ਅੰਦਰੋਂ ਆਪਾਂ ਨੇ ਆਪਣਾ ਕੰਮ ਕਰੀ ਜਾਣਾ, ਮਨ ਜੋੜ ਕੇ ਵਾਹਿਗੁਰੂ ਵਾਹਿਗੁਰੂ, ਪਰ ਹਲੇ ਵੀ ਉਹ ਬਖਸ਼ਿਸ਼ ਜਿਹੜੀ ਹੋਣੀ ਹੈ ਉਹ ਬਾਕੀ ਹੈ। ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਇਹ ਤਾਂ ਜਿਨ੍ਹਾਂ ਦੇ ਉੱਤੇ ਹਰੀ ਅਕਾਲ ਪੁਰਖ ਦੀ ਕਿਰਪਾ, ਜਿਹੜੇ ਵਾਹਿਗੁਰੂ ਨੂੰ ਭਾ ਗਏ ਨੇ, ਸਿਮਰਨ ਸਿਰਫ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ, ਉਹ ਕਰਨਾ ਆਪਾਂ ਸਾਰਿਆਂ ਨੇ ਹੀ ਹੈ। ਐ ਮਹਾਰਾਜ ਦੇ ਕੋਲ ਬੈਠ ਕੇ ਕਰੀ ਜਾਂਦੇ ਹਾਂ, ਕਰੀ ਜਾਂਦੇ, ਜਦ ਉਹ ਚੀਜ਼ ਆ ਗਈ ਆਪਣੇ 'ਚ, ਇੱਕਦਮ ਪ੍ਰਕਾਸ਼ ਹੋ ਗਿਆ, ਜਾਂ ਇੱਕਦਮ ਸਿਮਰਨ ਦੀ ਰੌਂ ਚੱਲੀ, ਤਾਂ ਉਹ ਹੁੰਦੀ ਬਖਸ਼ਿਸ਼। ਪਹਿਲਾਂ ਆਪਣੇ ਵੱਲੋਂ ਕਰਨਾ, ਜਿੰਨੀ ਉੱਦਮ ਕਰਨਾ, ਨਲਕੇ ਵਿੱਚ ਉੱਤੋਂ ਪਾਣੀ ਪਾਉਂਦੇ ਹਾਂ, ਪਾਣੀ ਉਤਰਿਆ ਹੋਇਆ ਉੱਤੋਂ ਬਾਲਟੀ ਭਰ ਕੇ ਪਾਉਂਦੇ ਹਾਂ, ਗੇੜਦੇ ਹਾਂ ਗੇੜਦੇ ਹਾਂ ਗੇੜਦੇ ਹਾਂ, ਹਲੇ ਤਾਂ ਆਪਣੇ ਵੱਲੋਂ ਪਾਣੀ ਪਾ ਰਹੇ ਹਾਂ, ਹਲੇ ਨਲਕੇ 'ਚੋਂ ਤਾਂ ਨਹੀਂ ਆਇਆ। ਫਿਰ ਕਹਿੰਦੇ ਉਹ ਆਏ ਨਹੀਂ, ਕਹਿੰਦੇ ਇੱਕ ਬਾਲਟੀ ਹੋਰ ਪਾਓ, ਆਇਆ ਨਹੀਂ ਪਾਣੀ, ਹੋਰ ਗੇੜੋ। ਔਰ ਜਦੋਂ ਥੱਲਿਓਂ ਪਾਣੀ ਚੁੱਕ ਲਿਆ ਤੇ ਫਿਰ ਅਥਾਹ ਪਾਣੀ ਆ ਗਿਆ, ਪਹਿਲਾਂ ਤਾਂ ਇੱਕ ਇੱਕ ਬਾਲਟੀ ਕਿਤੇ ਉਹ ਗੁਆਂਢੀ ਤੋਂ ਫੜੀ, ਕਿਤੇ ਉੱਥੋਂ ਫੜੀ, ਭਾਵੇਂ ਜੈੱਟ ਦਾ ਪਾਣੀ ਉੱਤਰ ਗਿਆ ਤਾਂ ਵੀ ਪਾਣੀ ਫੜਨਾ ਪੈਂਦਾ ਕਈ ਵਾਰੀ। ਪਰ ਜਦੋਂ ਉਹ ਥੱਲਿਓਂ ਬਖਸ਼ਿਸ਼ਾਂ ਖੁੱਲ੍ਹ ਜਾਂਦੀਆਂ ਨੇ, ਭੰਡਾਰੇ ਖੁੱਲ੍ਹ ਜਾਂਦੇ ਨੇ, ਫਿਰ ਜਿੰਨਾ ਮਰਜ਼ੀ ਪਾਣੀ ਲੈ ਲਓ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਬਣਜਾਰਾ। ਤੀਸਰੇ ਪਾਤਸ਼ਾਹ ਕਹਿੰਦੇ ਭਾਈ ਅਸਲ ਵਿੱਚ ਤਾਂ ਇਹ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਨਾਮ ਦੀ ਪੂੰਜੀ ਤੇ ਮਨ ਦੇ ਨਾਲ ਕਰੋ ਵਪਾਰ, ਮਨ ਦੇ ਨਾਲ ਹੀ ਵਪਾਰ ਕਰੀ ਜਾਓ, ਮਨ ਚਿੱਤ ਜੋੜ ਕੇ ਬੈਠੇ ਰਹੋ ਤੇ ਆਸ ਰੱਖੋ ਕਿ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਇਹ ਜਿਹੜੀ ਸੇਵਾ ਕਰਦੇ ਹੈ, ਇਹ ਜਿਹੜਾ ਦਾਨ ਕਰਦੇ ਹੈ, ਇਹ ਜਿਹੜਾ ਬਾਣੀ ਪੜ੍ਹਦੇ ਹੈ, ਇਹ ਜੋ ਕੀਰਤਨ ਸੁਣਦੇ ਹੈ, ਇਹ ਜੋ ਕਥਾ ਸੁਣਦੇ, ਇਹ ਕਿਰਪਾ ਲੈਣ ਲਈ ਹੀ ਸੁਣਿਆ ਜਾ ਰਿਹਾ, ਤੇ ਜਿਹੜਾ ਹੁਣ ਆਪਾਂ ਸਿਮਰਨ ਕਰਾਂਗੇ ਇਹ ਵੀ ਹਲੇ ਕਿਰਪਾ ਲੈਣ ਵਾਸਤੇ ਹੀ ਕਰਨਾ, ਵੀ ਮਹਾਰਾਜ ਜੀ ਕਿਰਪਾ ਕਰੋ ਕਿ ਮੇਰੇ ਹਿਰਦੇ ਦੇ ਵਿੱਚ ਆਪ ਮੁਹਾਰਾ ਇੱਕ ਰਸ ਚਿਮ ਚਿਮ ਵਰਸੈ, ਅੰਮ੍ਰਿਤ ਧਾਰਾ ਮਨ ਪੀਵੈ, ਸੁਣ ਸ਼ਬਦ ਵਿਚਾਰਾ। ਵਾਹਿਗੁਰੂ 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 ਵਾਹਿਗੁਰੂ। ਸ਼੍ਰਵਣ ਕੀਤਾ ਆਨੰਦ ਸਾਹਿਬ ਦੇ ਵਿਚਾਰ ਨੂੰ 32ਵੀਂ ਪੌੜੀ ਰਾਹੀਂ, ਹੁਣ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਇਕੱਲੀ ਇਕੱਲੀ ਨੂੰ ਉਪਦੇਸ਼ ਕਰਦੇ ਨੇ। ਆਓ, ਆਪਣੇ ਜ਼ੁਬਾਨ ਲੱਗੀ ਹੋਈ ਹੈ, ਇਹ ਪੰਜ ਗਿਆਨ ਇੰਦਰੇ ਨੇ ਅਤੇ ਪੰਜ ਕਰਮ ਇੰਦਰੇ ਨੇ। ਇਹ ਜ਼ੁਬਾਨ ਜਿਹੜੀ ਹੈ ਇਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ, ਕਿਉਂਕਿ ਜ਼ਬਾਨ ਜਿਹੜੀ ਹੈ ਖੱਟਾ ਮਿੱਠਾ ਕੌੜਾ ਕਸੈਲਾ ਗਰਮ ਸਰਦ ਦੱਸਦੀ ਹੈ। ਇਸ ਕਰਕੇ ਇਹ ਜ਼ਬਾਨ ਗਿਆਨ ਇੰਦਰਾ ਹੈ। ਜਦੋਂ ਇਹ ਜ਼ਬਾਨ ਰੋਟੀ ਖਾਂਦੀ ਹੈ, ਜਦੋਂ ਇਹ ਬੋਲਦੀ ਹੈ ਤਾਂ ਕਰਮ ਵੀ ਕਰਦੀ। ਇਸ ਕਰਕੇ ਇਸ ਇੱਕ ਇੰਦਰੇ ਵਿੱਚ ਦੋ ਇੰਦਰੇ ਹਨ, ਕਰਮ ਇੰਦਰੇ ਤੇ ਗਿਆਨ ਇੰਦਰੇ। ਇਸੇ ਜ਼ਬਾਨ ਨਾਲ ਹੀ ਬਹੁਤ ਕੁਛ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਣ, ਇਸੇ ਜ਼ਬਾਨ ਨਾਲ ਸ਼ਾਂਤ ਸਹਿਜ ਰਹਿ ਸਮਨ ਉਪਜਿਓ ਸਗਲੇ ਦੁੱਖ ਭੁਲਾਏ। ਇਸੇ ਜ਼ਬਾਨ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ। ਕਹਿੰਦੇ ਭਾਈ ਜੇ ਇਸੇ ਜ਼ਬਾਨ ਨਾਲ ਕੋਈ ਫਿੱਕਾ ਬੋਲੇ, ਇਹੀ ਜ਼ਬਾਨ ਤਨ ਮਨ ਫਿੱਕਾ ਵੀ ਕਰ ਦਿੰਦੀ ਹੈ, ਇਹੀ ਜ਼ਬਾਨ ਆਪਾਂ ਨੂੰ ਰਸ ਵੀ ਦਿੰਦੀ ਹੈ, ਇਹੀ ਕੁਰਸ ਵੀ ਦੇ ਦਿੰਦੀ ਹੈ। ਇਹ ਤਾਂ ਹੁਣ ਆਪਣੇ ਵਰਤਨ ਦਾ ਢੰਗ ਹੈ। ਜਿਹੜੇ ਗੁਰੂ ਵਾਲੇ ਬਣ ਗਏ ਨੇ ਉਹਨਾਂ ਨੇ ਰਸ ਲਿਆ, ਅਤੇ ਜਿਹੜੇ ਜ਼ਬਾਨ ਸੰਸਾਰ ਅੰਦਰ ਚਲਾਉਂਦੇ ਨੇ ਖਾਣ ਪੀਣ ਵਿੱਚ, ਉਹਨਾਂ ਨੂੰ ਸਤਿਗੁਰੂ ਕਹਿੰਦੇ ਵਿਖੈ ਬੰਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਨਾਮ ਦਾ ਰਸ ਪੀਓ, ਫਿਰ ਰਸਨਾ ਤੂੰ ਕਿੱਥੇ ਲੱਗ ਗਈ ਹੈ, ਤੇਰਾ ਵੀ ਕਸੂਰ ਨਹੀਂ ਹੈ, ਕਿਉਂਕਿ ਮਾਂ ਬਾਪ ਨੇ ਰਸ ਲਿਆ ਨਹੀਂ, ਸਾਡਿਆਂ ਨੇ ਉਹਨਾਂ ਦੇ ਮਾਂ ਬਾਪ ਨੇ ਲਿਆ। ਔਰ ਜਿਹੜਾ ਬੰਦਾ ਆਇਆ ਉਹ ਹਮੇਸ਼ਾ ਖਾਣ ਪੀਣ ਪਹਿਰਨ ਭੋਗਣ ਵਿੱਚ ਹੀ ਉਲਝਿਆ ਅਤੇ ਬੱਚਿਆਂ ਨੂੰ ਇਸ ਪਾਸੇ ਨਹੀਂ ਲਾਉਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਹੇ ਮੇਰੀ ਅਜੇਬ ਤੂੰ ਹੋਰ ਕਿੱਥੇ ਰਸਾਂ ਵਿੱਚ ਰਚੀ ਪਈ ਆ, ਤੂੰ ਤਾਂ ਹੋਰਨਾਂ ਰਸਾਂ ਵਿੱਚ ਲੱਗ ਗਈ ਆ। ਹੁਣ ਤੂੰ ਕਹਿੰਦੀ ਆ ਕਿ ਮੈਂ ਸਾਰੀ ਜ਼ਿੰਦਗੀ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈਨਾਂਦਿਆਂ ਸਭ ਅੰਗ ਖਾਂਦਿਆਂ ਖਾਂਦਿਆਂ ਜੀਭ ਕੱਸ ਗਈ ਦੰਦ ਕੱਸ ਗਏ ਪਰ ਤੇਰੀ ਪਿਆਸ ਨਾ ਜਾਏ, ਮਰਨ ਤੱਕ ਵੀ ਸਵਾਦਾਂ ਦਾ ਇਹ ਬੰਦਾ ਸਵਾਦਾਂ ਦੇ ਅਧੀਨ ਹੈ। ਮਰਨ ਵੇਲੇ ਵੀ ਕਹਿੰਦਾ ਵੀ ਕੋਈ ਪੁੱਛਦੇ ਨੇ ਘਰ ਵਾਲੇ ਕੋਈ ਅੰਤਿਮ ਇੱਛਾ ਤੇਰੀ ਕੋਈ ਖਾਣ ਪੀਣ ਦੀ, ਤਾਂ ਵੀ ਦੱਸਦਾ ਕਿ ਮੈਂ ਫਲਾਨੀ ਚੀਜ਼ ਖਾਣੀ ਹੈ। ਸੋ ਮਹਾਰਾਜ ਕਹਿੰਦੇ ਜਿੰਨਾ ਭਾਵੇਂ ਹਜ਼ਾਰ ਸਾਲ ਜ਼ਿੰਦਗੀ ਹੋਵੇ ਬੰਦੇ ਦੀ, ਰਸਨਾ ਕਦੇ ਵੀ ਇਹਨਾਂ ਸਵਾਦਾਂ ਦੇ ਨਾਲ ਰੱਜੀ ਨਹੀਂ। ਰਸਨਾ ਸੋਈ ਲੋਭ ਮਿੱਠਾ ਸਾਧ, ਇਹ ਰਸਨਾ ਵੀ ਸੁੱਤੀ ਪਈ ਹੈ, ਅੱਖਾਂ ਵੀ ਸੁੱਤੀਆਂ ਪਈਆਂ ਨੇ, ਕੰਨ ਵੀ ਸੁੱਤੇ ਪਏ ਨੇ। ਸੋ ਕੱਲ੍ਹ ਵੀ ਮਹਾਰਾਜ ਨੇ ਆਪਾਂ ਨੂੰ ਇਹੀ ਸਮਝਾਇਆ ਸੀ ਕਿ ਬੰਦਾ ਪਹਿਲਾਂ ਵੀ ਇਹੀ ਕਿਹਾ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਇਹ ਜ਼ਬਾਨ ਵੀ ਤਾਮਸੀ ਚੀਜ਼ਾਂ ਖਾ ਕੇ ਖੁਸ਼ ਰਹਿੰਦੀ ਹੈ, ਚਰਪਟੇ ਕਰਾਰੀਆਂ ਚੀਜ਼ਾਂ ਖੱਟੀਆਂ ਮਿੱਠੀਆਂ, ਫਿਰ ਰਜੋਗੁਣੀ ਭੋਜਨ ਆ ਜਾਂਦੇ ਨੇ, ਫਿਰ ਸਤੋਗੁਣੀ ਭੋਜਨ ਆ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਖਾਓ ਪਰ ਪਿਆਸ ਨਾ ਜਾਏ, ਹੋਰਤ ਕੀਤਾ ਪਿਆਸ ਤੇਰੀ ਨਹੀਂ ਜਾਣੀ ਜਿੱਚਰ ਹਰ ਰਸ ਪੱਲੇ ਨਾ ਪਾਏ, ਜਦੋਂ ਤੱਕ ਤੇਰੇ ਪੱਲੇ ਵਿੱਚ ਨਾਮ ਰਸ ਨਹੀਂ ਪੈਂਦਾ। ਨਾਮ ਰਸ ਵੀ ਵਿੱਚ ਹੀ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹ, ਜਿਵੇਂ ਉੱਥੇ ਦਾਰੂ ਕਹੀ ਹੈ ਇਵੇਂ ਰਸ ਜ਼ਬਾਨ ਵਿੱਚ ਹੀ ਹੁਣ ਵੀ ਹੈ ਆਪਣੀ ਜ਼ਬਾਨ ਵਿੱਚ ਨਾਮ ਰਸ, ਪਰ ਉਹਨੂੰ ਆਪਾਂ ਨੇ ਪ੍ਰਗਟ ਨਹੀਂ ਕੀਤਾ। ਸੰਸਾਰੀ ਰਸ ਪ੍ਰਗਟ ਕਰ ਲਏ ਨੇ, ਕਦੇ ਨਹੀਂ ਦੇਖਿਆ ਕਿ ਨਾਮ ਰਸ ਕੀ ਹੁੰਦਾ। ਬਾਕੀ ਦੇ ਰਸਾਂ ਦਾ ਗਿਆਨ ਹੈ, ਸਾਰੇ ਪ੍ਰਕਾਰ ਦੇ ਰਸ, ਗੰਨੇ ਦਾ ਰਸ, ਸੰਗਤਰੇ ਦਾ ਜੂਸ, ਹੋਰ ਜੂਸ, ਸੇਬ ਦਾ ਜੂਸ, ਉਹ ਸਾਰੇ ਰਸ ਹੀ ਨੇ। ਰੋਟੀ ਦਾ ਰਸ ਪਤਾ। ਅਣਜਾਣਪੁਣੇ ਵਿੱਚ ਇੱਕ ਵਾਰੀ ਮੱਧ ਪ੍ਰਦੇਸ਼ ਦੇ ਵਿੱਚ ਤੋਂ ਪੈਂਦਾ ਹੈ ਨਗਰ ਧਮੰਤਰੀ, ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਵਿਸਾਖੀ ਵਾਲੇ ਦਿਨ। ਪਹਿਲਾਂ ਦੀਵਾਨ ਸਜਿਆ ਸੁੰਦਰ, ਫਿਰ ਸਟੇਟ ਸੈਕਟਰੀ ਨੇ ਬੋਲਿਆ ਲੰਗਰ ਵਰਤੇਗਾ, ਦੇਗ ਛਕੋ, ਅੰਮ੍ਰਿਤ ਪ੍ਰਸ਼ਾਦਾ ਛਕੋ, ਉਸ ਤੋਂ ਬਾਅਦ ਫਿਰ ਅੰਮ੍ਰਿਤ ਛਕਾਇਆ ਜਾਏਗਾ। ਜਿਨ੍ਹਾਂ ਨੇ ਛਕਣਾ ਕੇਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਪਿੱਛੇ ਹਾਲ ਵਿੱਚ ਚਲੇ ਜਾਓ। ਉੱਥੇ ਮਾਲੀ ਲੱਗਿਆ ਹੋਇਆ ਸੀ ਜਿਹੜਾ ਉੱਧਰਲੇ ਇਲਾਕੇ ਦਾ, ਉਹਦੀ ਇਸਤਰੀ ਹੁਣ ਉਹ ਕਹਿੰਦੇ ਅੰਮ੍ਰਿਤ ਛਕਾਉਣਾ, ਉਹ ਕਹਿੰਦੇ ਪਤਾ ਨਹੀਂ ਪ੍ਰਸ਼ਾਦੇ ਤੋਂ ਬਾਅਦ ਕੋਈ ਅੰਮ੍ਰਿਤੀ ਜਿਵੇਂ ਆਪਣੇ ਖਾਂਦੇ ਨੇ, ਸ਼ਾਇਦ ਕੋਈ ਮਿੱਠੀ ਚੀਜ਼ ਪਿੱਛੇ ਹਾਲ 'ਚ ਵਰਤਣੀ ਹੈ। ਉਹ ਵੀ ਕੇਸੀ ਇਸ਼ਨਾਨ ਕਰਕੇ ਕਗਾਰ ਪਹਿਨ ਕੇ ਚਲੇ ਗਏ ਉੱਥੇ। ਉਹਨਾਂ ਸੋਚਿਆ ਕੋਈ ਮਿੱਠੀ ਚੀਜ਼ ਖਵਾਉਣੀ ਹੈ, ਜਿਹੜਾ ਅੰਮ੍ਰਿਤ ਕਹਿੰਦੇ ਨੇ। ਉਹਨਾਂ ਨੂੰ ਬਿਲਕੁਲ ਗਿਆਨ ਨਹੀਂ ਹੈ। ਉਹ ਪੰਜ ਪਿਆਰੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਅੰਮ੍ਰਿਤ ਛਕਣਾ ਆਇਆ, ਉਹ ਕਹਿੰਦੇ ਹਾਂ ਛਕਣਾ। ਉਹਨਾਂ ਦੇਖਿਆ ਵੀ ਪਤਾਸੇ ਪਾਏ ਨੇ, ਵੀ ਕੋਈ ਮਿੱਠੀ ਚੀਜ਼ ਖਵਾਉਣਗੇ ਇਹ। ਜਦ ਪੰਜਾਂ ਨੇ ਉਹਨੂੰ ਅੰਮ੍ਰਿਤ ਛਕਾ ਤਾ, ਉਹ ਬੈਠ ਗਏ ਵਾਹਿਗੁਰੂ ਵਾਹਿਗੁਰੂ ਕਰਨ। ਉਹਨਾਂ ਦੀ ਅੱਠ ਅੱਠ ਪਹਿਰ ਸਮਾਧੀ ਨਾ ਖੁੱਲੀ ਦੋਵਾਂ ਦੀ। ਉਹ ਐਸੇ ਲੀਨ ਹੋ ਗਏ ਮਹਾਰਾਜ 'ਚ, ਕੋਈ ਪਿਛਲਾ ਕਰਮ ਉਹਨਾਂ ਦਾ ਜਾਗ ਪਿਆ ਹੈ। ਤਾਂ ਉਹਨਾਂ ਨੂੰ ਮਹਾਰਾਜ ਨੇ ਨਾਮ ਰਸ ਬਖਸ਼ ਦਿੱਤਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦ ਤੱਕ ਤੁਸੀਂ ਨਾਮ ਰਸ ਨਹੀਂ ਲੈਂਦੇ, ਉਦੋਂ ਤੱਕ ਤੁਸੀਂ ਰੇਹੜੀਆਂ ਨਹੀਂ ਛੱਡੋਗੇ, ਖਾ ਜਾਓਗੇ ਰੇਹੜੀਆਂ, ਹੋਟਲ ਖਾ ਜਾਓਗੇ, ਸਾਰੀਆਂ ਦੁਨੀਆਂ ਦੀਆਂ ਮਿਠਿਆਈਆਂ ਫਲ ਫਰੂਟ ਸਭ ਖਾ ਜਾਓਗੇ, ਪਰ ਫਿਰ ਕਹੋਗੇ ਭੁੱਖਿਆ ਭੁੱਖ ਨਾ ਉਤਰੀ। ਮੇਰੀ ਤਾਂ ਹਾਲੇ ਵੀ ਨਹੀਂ ਭੁੱਖ ਉਤਰੀ। ਕੁਇੰਟਲ ਕੁਇੰਟਲਾਂ ਦੇ ਕੁਇੰਟਲ ਫਲ ਖਾ ਕੇ, ਮਠਿਆਈਆਂ ਖਾ ਕੇ, ਦੀਵਾਲੀ 'ਤੇ ਇੰਨੀਆਂ ਮਠਿਆਈਆਂ ਖਾਧੀਆਂ, ਹਲੇ ਵੀ ਇਹ ਜ਼ਬਾਨ ਪਿਆਸੀ ਹੈ ਮੇਰੀ। ਮੈਨੂੰ ਤਾਂ ਹੋਰ ਬਖਸ਼ੋ, ਮੈਂ ਤਾਂ ਹੋਰ ਚੀਜ਼ਾਂ ਖਾਣੀਆਂ ਨੇ। ਦੁਨੀਆਂ ਭਰ ਦੀਆਂ ਗੰਦਗੀਆਂ ਖਾ ਕੇ ਜ਼ਬਾਨ ਨਹੀਂ ਰੱਜੀ। ਮਹਾਰਾਜ ਕਹਿੰਦੇ ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਦ ਤੱਕ ਹੁਣ ਹਰੀ ਰਸ ਨਹੀਂ ਆਉਂਦਾ ਉਦੋਂ ਤੱਕ ਪੱਲੇ 'ਚ, ਉਦੋਂ ਤੱਕ ਇਹ ਜ਼ਬਾਨ ਰੱਜਦੀ ਨਹੀਂ। ਹਰ ਰਸ ਪਾਏ ਪੱਲੇ ਪੀਏ ਹਰ ਰਸ। ਜਦੋਂ ਹਿਰਦੇ ਰੂਪੀ ਪੱਲੇ ਵਿੱਚ ਨਾਮ ਰਸ ਪੈ ਗਿਆ, ਜ਼ਬਾਨ ਨਾਲ ਗਟਾਕ ਗਟਾਕ ਕਰਕੇ ਅੰਮ੍ਰਿਤ ਛਕਣ ਲੱਗ ਪਿਆ, ਜਦੋਂ ਰੱਜ ਗਿਆ, ਉਹ ਅੰਮ੍ਰਿਤ ਜੀਵ ਨੂੰ ਰਜਾਉਂਦਾ ਹੈ। ਦੁਨੀਆਂ ਦੇ ਜਿੰਨੇ ਜੂਸ ਨੇ, ਜਿੰਨੀਆਂ ਹੋਰ ਚੀਜ਼ਾਂ ਨੇ, ਇਹ ਰਜਾਉਂਦੀਆਂ ਨਹੀਂ, ਇਹ ਹੋਰ ਭੁੱਖ ਲਾਉਂਦੀਆਂ ਨੇ। ਅੰਮ੍ਰਿਤ ਛੱਕ ਕੇ ਜਦੋਂ ਨਾਮ ਰਸ ਅੰਮ੍ਰਿਤ ਦੀ ਇੱਕ ਬੂੰਦ ਮਿਲਦੀ ਹੈ, ਤਾਂ ਜੀਵ ਆਪਣੇ ਆਪ ਹੀ ਰੱਜ ਜਾਂਦਾ, ਅੱਖਾਂ ਬੰਦ। ਇਤਨਾ ਆਨੰਦ ਹੈ ਉਹਦੇ ਵਿੱਚ। ਦੁਨਿਆਵੀ ਚੀਜ਼ਾਂ ਖਾਂਦਿਆਂ ਆਪਾਂ ਚੀਜ਼ ਵੱਲ ਦੇਖੀ ਜਾਂਦੇ ਹਾਂ, ਭਾਵੇਂ ਕਿੰਨੀਆਂ ਚੀਜ਼ਾਂ ਹੋਣ, ਫਿਰ ਵੀ ਉਹਨਾਂ ਵੱਲ ਦੇਖਦੇ ਹਾਂ ਕਿ ਹੋਰ ਮਿਲੇਗੀ, ਆਹ ਚੀਜ਼ ਮੈਨੂੰ ਹੋਰ ਮਿਲੇਗੀ। ਕਿਉਂ? ਕਿਉਂਕਿ ਉਹ ਖਾ ਕੇ ਰੱਜ ਨਹੀਂ ਆਉਂਦਾ। ਫਿਰ ਆਪਾਂ ਪੁੱਛਦੇ ਹਾਂ, ਵਰਤਾਉਣ ਵਾਲਾ ਪੁੱਛਦਾ, ਆਹ ਬਰਫੀ ਹੋਰ ਲੈ ਲਓ। ਕਹਿੰਦੇ ਲੈ ਤਾਂ ਲੈਂਦਾ, ਸਵਾਦ ਤਾਂ ਬੜੀ ਪੇਟ ਭਰ ਗਿਆ, ਹੁਣ ਪਾਉਣ ਨੂੰ ਥਾਂ ਨਹੀਂ, ਸਵਾਦ ਬੜੀ ਰੱਜਿਆ ਤਾਂ ਹੈ ਨਹੀਂ, ਭੁੱਖੜ ਦਾ ਭੁੱਖੜ ਹੀ ਰਹਿੰਦਾ। ਦੁਨੀਆਂ ਦੀ ਕੋਈ ਚੀਜ਼, ਹਰੇਕ ਚੀਜ਼ ਖਾ ਕੇ ਫਿਰ ਵੀ ਭੁੱਖ ਹੈ। ਪਰ ਮਹਾਰਾਜ ਕਹਿੰਦੇ ਨੇ ਜੇ ਗੁਰੂ ਸਾਹਿਬ ਤੋਂ ਕਿਤੇ ਬਖਸ਼ਿਸ਼ ਹੋ ਜਾਏ ਕਿਸੇ ਨੂੰ, ਇੱਕ ਬੂੰਦ ਵੀ ਨਾਮ ਅੰਮ੍ਰਿਤ ਦੀ ਮਿਲ ਜੇ, ਬਹੁੜ ਨਾ ਤ੍ਰਿਸ਼ਨਾ ਲੱਗੇ ਆਏ। ਮੁੜ ਕੇ ਕੋਈ ਤ੍ਰਿਸ਼ਨਾ ਲੱਗਦੀ ਨਹੀਂ ਖਾਣ ਦੀ। ਇਹੋ ਹਰ ਰਸ ਕਰਮੀ ਪਾਈ ਹੈ, ਇਹ ਤਾਂ ਭਾਈ ਬਖਸ਼ਿਸ਼ ਨਾਲ ਮਿਲਣਾ ਹੈ। ਜੇ ਮੈਂ ਜ਼ਬਰਦਸਤੀ ਕਹਾਂ ਸਾਰੇ ਲੈ ਲਓ, ਮੇਰੇ ਕਹਿਣ ਨਾਲ ਨਹੀਂ ਬਲ, ਤੁਹਾਡੇ ਕਹਿਣ ਨਾਲ ਕੋਈ ਗੱਲ ਨਹੀਂ ਬਣਦੀ। ਇਹ ਤਾਂ ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ, ਤਾਂ ਜੇ ਗੁਰੂ ਨਾਨਕ ਦੇਵ ਜੀ ਖੁਸ਼ ਹੋ ਜਾਣ ਤਾਂ ਮਿਲਦਾ। ਇਹ ਤਾਂ ਜੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਹੀ ਨਾਮ ਰਸ ਬਖਸ਼ਿਸ਼ ਕਰ ਦੇਣ, ਇਹ ਉਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਸਤਿਗੁਰ ਮਿਲਿਆ ਜੇ ਸਾਏ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਜਾਂਦੇ ਨੇ ਉਹਨਾਂ ਨੂੰ ਨਾਮ ਰਸ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਦੇਵ ਜੀ ਤੇ ਕਿੰਤੂ ਨਹੀਂ ਹੈ ਵੀ ਤੁਸੀਂ ਸੱਜਣ ਠੱਗ ਨੂੰ ਕਿਉਂ ਦਿੱਤਾ ਇਹ। ਮਹਾਰਾਜ ਕਹਿੰਦੇ ਹੁਣ ਦੱਸੋ, ਨਾਮ ਰਸ ਅਸੀਂ ਜਿਹਨੂੰ ਮਰਜ਼ੀ ਦਈਏ ਸਾਡੀ ਚੀਜ਼ ਹੈ, ਵਾਹਿਗੁਰੂ ਨੇ ਸਾਨੂੰ ਵੰਡਣ ਲਈ ਭੇਜਿਆ ਨਾਮ ਰਸ। ਸਤਿਗੁਰੂ ਨਾਨਕ ਦੇਵ ਜੀ ਹੀ ਕਿਰਪਾ ਕਰਨ ਤਾਂ ਇਹ ਨਾਮ ਰਸ ਮਿਲਦਾ। ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ। ਹੋਰ ਜਿੰਨੇ ਵੀ ਸੀਗੇ ਰਸ ਸੰਸਾਰ ਦੇ, ਉਹ ਸਾਰੇ ਹੀ ਮੈਨੂੰ ਭੁੱਲ ਗਏ ਨੇ, ਜਾਂ ਹਰ ਵਸੈ ਮਨ ਆਏ। ਜਦੋਂ ਹਰੀ ਪਰਮੇਸ਼ਰ ਜੀ ਆ ਕੇ ਮਨ ਦੇ ਵਿੱਚ ਵੱਸਦੇ ਨੇ ਨਾ, ਜ਼ੁਬਾਨ ਦੇ ਉੱਤੇ ਰਸ ਹੁੰਦਾ ਹੈ, ਤਾਂ ਸਾਰੇ ਹੀ ਰਸ ਭੁੱਲ ਜਾਂਦੇ ਨੇ ਜੀਵ ਨੂੰ। ਇਹਦੇ ਲਈ ਥੋੜ੍ਹੀ ਮਿਹਨਤ ਦੀ ਲੋੜ ਹੈ। ਮਿਹਨਤ ਤਾਂ ਆਪਾਂ ਸ਼ਾਇਦ ਸੰਸਾਰੀ ਰਸਤੇ ਵੀ ਇਸ ਤੋਂ ਜ਼ਿਆਦਾ ਕੀਤੀ ਹੋਈ ਹੈ, ਪਰ ਮਹਿਸੂਸ ਨਹੀਂ ਹੁੰਦਾ ਹੈ। ਇੱਕ ਗੰਨੇ ਨੂੰ ਬੀਜਣ ਲਈ, ਉਹਨੂੰ ਉਗਾਉਣ ਲਈ 6 ਮਹੀਨੇ ਦਾ ਸਮਾਂ, ਜ਼ਿਆਦਾ ਉਸ ਤੋਂ ਸਮਾਂ ਲੱਗ ਜਾਂਦਾ। ਫਿਰ ਉਹਨੂੰ ਲਿਆਉਣ ਲਈ, ਫਿਰ ਪੀੜਨ ਲਈ, ਉਹ ਮੂੰਹ ਤੱਕ ਪਹੁੰਚਣ ਤੱਕ ਸਾਲ ਲੱਗ ਜਾਂਦਾ। ਇੱਕ ਸਾਲ ਬਾਅਦ, 6 ਮਹੀਨੇ ਬਾਅਦ ਕਿਸੇ ਵੀ ਚੀਜ਼ ਦਾ ਰਸ ਆਪਣੀ ਜ਼ਬਾਨ ਤੱਕ ਪਹੁੰਚਦਾ। ਇੰਨਾ ਕਹਿ ਵੀ ਉਹ ਜਰਾ ਕਿਸੇ ਹੋਰ ਨੇ ਮਿਹਨਤ ਕੀਤੀ ਹੁੰਦੀ ਹੈ, ਸੰਗਤਰੇ ਕਿਸੇ ਹੋਰ ਨੇ ਉਗਾਏ ਹੁੰਦੇ ਨੇ, ਰੇਹੜੀ ਵਾਲਾ ਜਾਂ ਆਪਾਂ ਘਰੇ ਲਿਆ ਕੇ ਰਸ ਆਪਾਂ ਕੱਢ ਕੇ ਪੀ ਲੈਂਦੇ ਹਾਂ। ਹੁਣ ਨਾਮ ਦੇ ਵਿੱਚ ਇੱਕ ਸਾਰੀ ਮਿਹਨਤ ਆਪ ਹੀ ਕਰਨੀ ਪੈਂਦੀ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਮਿਲਦਾ। ਇਹ ਹਰੀ ਰਸ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਆ, ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕਰਨਾ ਹੈ। ਤਾਂ ਜ਼ਬਾਨ ਨੂੰ ਤਾਂ ਇਉਂ ਸਮਝਾਈਏ ਆਪਣੀ ਨੂੰ ਵੀ ਨਾਮ ਰਸ ਤਾਂ ਲੈ ਲਾ ਕਦੇ। ਹੁਣ ਸਰੀਰ ਨੂੰ ਸਮਝਾਈਏ ਆਪਣੇ ਨੂੰ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਆਹ ਜਿਹੜਾ ਏਡਾ ਵੱਡਾ ਸਰੀਰ ਆਪਣਾ, ਸਾਢੇ ਤ੍ਰੈ ਮਣ ਦੇਹਰੀ ਚੱਲੇ ਪਾਣੀ ਅੰਨ, ਐਡਾ ਸਰੀਰ ਸ਼ੀਸ਼ੇ ਮੂਹਰੇ ਖੜ ਕੇ ਕਿਤੇ ਸਰੀਰ ਨੂੰ ਸਮਝਾਓ, ਸਰੀਰਾ ਮੇਰਿਆ ਮਿੱਟੀ ਦੀ ਢੇਰੀ ਏ, ਤੇਰੇ 'ਚ ਜੋਤ ਰੱਖੀ ਰੱਬ ਨੇ ਤਾਂ ਤੂੰ ਤੁਰਿਆ ਫਿਰਦਾ। ਜੇ ਰੱਬ ਜੋਤ ਖਿੱਚ ਲਵੇ ਤਾਂ ਇਹ ਸਰੀਰ ਮਿੱਟੀ ਹੀ ਹੈ ਸਿਰਫ, ਹੋਰ ਇਹ ਕੁਛ ਵੀ ਨਹੀਂ ਹੈ। ਸਿਰਫ ਅਕਾਲ ਪੁਰਖ ਦੀ ਚੇਤਨ ਸੱਤਾ ਦਿੱਤੀ ਹੋਈ ਕਰਕੇ ਹੀ ਤਾਂ ਇਹ ਬੁੱਧੀ ਕੰਮ ਕਰਦੀ ਹੈ, ਦਿਮਾਗ ਕੰਮ ਕਰਦਾ ਹੈ, ਇਹ ਜ਼ੁਬਾਨ ਇਹ ਇੰਦਰੀਏ ਕੰਮ ਕਰਦੇ ਨੇ। ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਰੱਬ ਨੇ ਜੋਤ ਰੱਖੀ ਤਾਂ ਤੂੰ ਪ੍ਰਗਟ ਹੋਇਆ ਸੰਸਾਰ ਦੇ ਅੰਦਰ। ਕਦੇ ਸਰੀਰ ਵੱਲ ਨੂੰ ਧਿਆਨ ਦਿਓ, ਇਹਨੂੰ ਸਮਝਾਓ ਸਰੀਰ ਨੂੰ। ਮਹਾਰਾਜ ਕਹਿੰਦੇ ਨੇ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਵਾਹਿਗੁਰੂ ਨੇ ਤੇਰੇ ਵਿੱਚ ਜੋਤ ਰੱਖੀ ਹੈ ਤਾਂ ਤੂੰ ਸ੍ਰਿਸ਼ਟੀ 'ਤੇ ਆਇਆ ਹੈ। ਜੇ ਉਹ ਆਪਣੀ ਜੋਤ ਖਿੱਚ ਲੈਂਦਾ ਤਾਂ ਤੂੰ ਸ਼ਾਇਦ ਜਨਮ ਹੀ ਨਾ ਲੈਂਦਾ ਫਿਰ। ਇਸ ਕਰਕੇ ਤੂੰ ਸ਼ੁਕਰ ਕਰ ਵਾਹਿਗੁਰੂ ਦਾ ਕਿ ਵਾਹਿਗੁਰੂ ਨੇ ਹੀ ਸਰੀਰ ਦਿੱਤਾ, ਵਾਹਿਗੁਰੂ ਨੇ ਹੀ ਜੋਤ ਦਿੱਤੀ ਹੈ। ਤੇਰੇ ਕੋਲ ਕੀ ਹੈ, ਕੀ ਲੈ ਕੇ ਆਇਆ ਸੀ? ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਵਾਹਿਗੁਰੂ ਆਪ ਹੀ ਸਾਡੀ ਮਾਤਾ ਹੈ, ਆਪ ਹੀ ਪਿਤਾ ਜੀ ਹੈ, ਆਪੇ ਹੀ ਮਾਤਾ ਰੂਪ ਹੋ ਗਿਆ, ਆਪੇ ਪਿਤਾ ਰੂਪ ਹੋ ਕੇ ਸਾਨੂੰ ਪੈਦਾ ਕਰਕੇ ਜਗਤ ਦੇ ਦਰਸ਼ਨ ਕਰਾਏ ਨੇ, ਸਾਨੂੰ ਸੰਸਾਰ 'ਚ ਲਿਆਏ ਨੇ, ਸੋਝੀਆਂ ਬਖਸ਼ੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਵਾਏ ਨੇ, ਬੜੀ ਕਿਰਪਾ ਕੀਤੀ ਹੈ। ਮਨੁੱਖਾ ਜਨਮ ਦੀ ਜੇ ਸਮਝ ਲੱਗ ਜੇ, ਮਹਾਰਾਜ ਕਹਿੰਦੇ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਦਾ, ਮੇਰੇ ਅੰਦਰ ਤੁਸੀਂ ਜੋਤ ਰੱਖ ਕੇ ਮੈਨੂੰ ਇੰਨਾ ਕੁਛ ਦਿਖਾ ਦਿੱਤਾ ਹੈ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ, ਚਲਤ ਨਦਰੀ ਆਇਆ, ਗੁਰੂ ਦੀ ਕਿਰਪਾ ਨਾਲ ਸਮਝਿਆ ਕਿ ਇਹ ਕੌਤਕ ਹੋਇਆ, ਅਤੇ ਆਹ ਕੌਤਕ ਹੀ ਨਜ਼ਰ ਆਇਆ ਸਾਰੇ ਪਾਸੇ ਅਕਾਲ ਪੁਰਖ ਦੀ ਕਿਰਪਾ ਨਾਲ, ਆਹ ਸਾਰਾ ਚਲਤ ਹੈ, ਸ੍ਰਿਸ਼ਟੀ ਬਣਾਈ ਹੈ, ਆਪਾਂ ਨੂੰ ਬਣਾਇਆ ਹੈ, ਇਹ ਸਭ ਕੌਤਕ ਹੈ ਅਕਾਲ ਪੁਰਖ ਦਾ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਅਕਾਲ ਪੁਰਖ ਨੇ ਸ੍ਰਿਸ਼ਟੀ ਦਾ ਆਦ ਰਚਿਆ, ਜਦੋਂ ਮੁੱਢ ਬਣਾਇਆ, ਜੋਤ ਰੱਖੀ ਸਾਰਿਆਂ ਵਿੱਚ, ਜੋਤ ਰੱਖੀ ਹੈ ਤੇਰੇ ਵਿੱਚ ਵੀ ਰੱਖੀ ਹੈ, 84 ਲੱਖ ਜੂਨ ਵਿੱਚ ਵੀ ਜੋਤ ਹੈ, ਸ੍ਰਿਸ਼ਟੀ ਵਿੱਚ ਵੀ ਜੋਤ ਹੈ, ਚੰਦਰਮਾ ਵਿੱਚ, ਤਾਰਿਆਂ ਵਿੱਚ, ਹਰੇਕ ਚੀਜ਼ ਵਿੱਚ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਤਾਂ ਤੂੰ ਜਗ ਮਹਿ ਆਇਆ। ਜਦ ਵਾਹਿਗੁਰੂ ਨੇ ਜੋਤ ਤੇਰੇ ਵਿੱਚ ਰੱਖੀ ਹੈ ਤਾਂ ਤੂੰ ਸ੍ਰਿਸ਼ਟੀ ਵਿੱਚ ਆਇਆ ਹੈ, ਵਰਨਾ ਸ੍ਰਿਸ਼ਟੀ ਵਿੱਚ ਆਪਾਂ ਕਿਵੇਂ ਵਿਚਰ ਸਕਦੇ ਹਾਂ? ਵਾਹਿਗੁਰੂ ਤੋਂ ਜੋਤ ਮਿਲੀ ਹੋਈ ਹੈ ਤਾਂ ਵਿਚਰ ਸਕਦੇ ਹਾਂ, ਅਤੇ ਵਾਹਿਗੁਰੂ ਦੀ ਜੋਤ ਆਪਣੇ ਹਿਰਦੇ 'ਚ ਹੈ। ਉੱਤੀਵੀਂ ਪੌੜੀ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਨੇ ਕਿ ਭਾਈ ਮੈਨੂੰ ਬੜਾ ਹੀ ਮਨ 'ਚ ਚਾਉ ਆਇਆ। ਕਾਹਦਾ? ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਮੈਂ ਇਹ ਸੁਣਿਆ ਕਿ ਮੇਰੇ ਮਨ ਦੇ ਅੰਦਰ ਹੁਣ ਪ੍ਰਕਾਸ਼ ਹੋਣ ਵਾਲਾ, ਪਤਾ ਲੱਗ ਜਾਂਦਾ ਨਾ ਬਈ ਹੁਣ ਕਿਰਪਾ ਹੋਣ ਵਾਲੀ ਹੈ, ਉਦੋਂ ਮੈਨੂੰ ਮਨ 'ਚ ਚਾਉ ਆਨੰਦ ਖੇੜਾ ਆ ਗਿਆ, ਖੁਸ਼ੀਆਂ ਹੋ ਗਈਆਂ ਬਹੁਤ। ਹਰ ਮੰਗਲ ਗਾਓ ਸਖੀ, ਹੇ ਸਖੀਓ ਹੇ ਸਾਧ ਸੰਗਤ, ਕਹਿੰਦੇ ਹਰੀ ਦੇ ਮੰਗਲ ਗਾਓ, ਹਰੀ ਦੀ ਮਹਿਮਾ ਕਰੋ, ਕਿਉਂਕਿ ਗ੍ਰਹਿ ਮੰਦਰ ਬਣਿਆ। ਅੱਜ ਮੇਰਾ ਹਿਰਦਾ ਰੂਪੀ ਜਿਹੜਾ ਘਰ ਹੈ ਇਹ ਹੁਣ ਘਰ ਨਹੀਂ ਰਿਹਾ, ਮਾਮੂਲੀ ਜਿਹਾ ਕੋਈ ਘਰ ਹੋਵੇ ਉਹਦੀ ਕਦਰ ਕੀਮਤ ਨਹੀਂ, ਪਰ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਵੇ ਉਹ ਮੰਦਰ ਬਣ ਜਾਂਦਾ। ਇਉਂ ਤਾਂ ਲੋਕਾਂ ਨੇ ਬੜੇ ਹਰਿਮੰਦਰ ਸਾਹਿਬ ਬਣਾਏ ਨੇ ਦੁਨੀਆਂ 'ਚ, ਉੱਥੇ ਕੋਈ ਮੱਥਾ ਟੇਕਣ ਜਾਂਦਾ? ਜਿੱਥੇ ਪਾਤਸ਼ਾਹ ਆਪ ਚਲੇ ਗਏ ਨੇ ਉਹੀ ਮੰਦਰ ਹੈ। ਅੱਜ ਤੀਜੇ ਪਾਤਸ਼ਾਹ ਕਹਿੰਦੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਉਹਦਾ ਪ੍ਰਕਾਸ਼ ਹੋ ਗਿਆ ਹੈ, ਇਸ ਕਰਕੇ ਮੇਰਾ ਘਰ ਘਰ ਨਹੀਂ ਰਿਹਾ, ਮੇਰਾ ਘਰ ਗੁਰਦੁਆਰਾ ਬਣ ਗਿਆ। ਜਦੋਂ ਵੀ ਕਿਸੇ ਗੁਰਮੁਖ ਦੇ ਅੱਗੇ ਸਾਡਾ ਸਿਰ ਝੁਕਦਾ, ਇਸੇ ਕਰਕੇ ਝੁਕ ਜਾਂਦਾ ਕਿ ਤੇਰੇ ਹਿਰਦੇ ਦੇ ਵਿੱਚ ਪ੍ਰਕਾਸ਼ ਹੈ। ਗ੍ਰਹਿ ਮੰਦਰ ਬਣਿਆ ਕਿਉਂਕਿ ਅੱਜ ਮੇਰੇ ਹਿਰਦੇ 'ਚ ਪ੍ਰਕਾਸ਼ ਹੋ ਗਿਆ ਹੈ। ਹਰ ਗਾਓ ਮੰਗਲ ਨਿਤ ਸਖੀਏ, ਹੇ ਸਖੀਏ ਰੋਜ਼ ਗਾਓ। ਇਹ ਮੰਗਲ ਜਿਹੜੇ ਨੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦਾ ਮੰਗਲ ਗਾ, ਰੱਬ ਦੇ ਮੰਗਲ ਖੁਸ਼ੀਆਂ ਦੇ ਸ਼ਬਦ ਗਾ। ਹਮ ਘਰ ਸਾਜਨ ਆਏ, ਸੱਚੇ ਮੇਲ ਮਿਲਾਏ ਗਾ। ਅੱਜ ਖੁਸ਼ੀਆਂ ਦੇ ਸ਼ਬਦ ਕਹਿੰਦੇ ਗਾਓ, ਕਿਉਂ ਅੱਜ ਗੁਰੂ ਨਾਨਕ ਦੇਵ ਜੀ ਆਏ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਹੀ ਸਾਰੀ ਨੂੰ ਸਫਲਾ ਕਰਤਾ। ਜਿਉਂ ਹੀ ਆਪ ਨੇ ਮੁਬਾਰਕ ਚਰਨ ਪਾਏ ਧਰਤੀ ਤੇ, ਉਸੇ ਵਕਤ ਸਾਰੀ ਧਰਤੀ ਪਵਿੱਤਰ ਹੋ ਗਈ। ਧਰਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਇਹ ਗ੍ਰਹਿ ਧਰਤੀ ਨੂੰ ਮੰਦਰ ਬਣਾ ਦਿੱਤਾ। ਧਰਤੀਆਂ ਤਾਂ ਹੋਰ ਵੀ ਬੜੀਆਂ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪਰ ਆਇਆ ਇਸ ਧਰਤੀ ਤੇ। ਕੁੱਲ ਧਰਤੀਆਂ ਦੇ ਲੋਕਾਂ ਨੇ, ਕੁੱਲ ਦੇਵਤਿਆਂ ਨੇ ਇਸ ਧਰਤੀ ਜਿੱਥੇ ਆਪਾਂ ਬੈਠੇ ਇਹਨੂੰ ਨਮਸਕਾਰ ਕੀਤੀ। ਧੰਨ ਇਹ ਧਰਤੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਨੇ। ਸਾਹ ਧਰਤ ਭਈ ਹਰਿਆਵਲੀ, ਇਹ ਉਹੀ ਧਰਤੀ ਹੈ। ਬੜੀਆਂ ਧਰਤੀਆਂ ਨੇ, ਸੂਰਜ ਵੀ ਤਾਂ ਧਰਤੀ ਹੋਈ ਹੈ, ਚੰਦਰਮਾ ਹੈ, ਕਰੋੜਾਂ ਤਾਰੇ ਨੇ, ਉੱਥੇ ਨਹੀਂ ਗਏ, ਇੱਥੇ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਨੇ। ਹਰ ਗਾਓ ਮੰਗਲ ਨਿਤ ਸਖੀਏ, ਮਹਾਰਾਜ ਕਹਿੰਦੇ ਮੰਗਲ ਸਖੀਓ ਰੋਜ਼ ਗਾਓ। ਸੰਗਤ ਜੀ ਰੋਜ਼ ਗਾਓ ਮੰਗਲ ਅਕਾਲ ਪੁਰਖ ਵਾਹਿਗੁਰੂ ਦੇ, ਉਹਦੇ ਗੁਣਾਂ ਨੂੰ ਰੋਜ਼ ਜਦੋਂ ਗਾਇਨ ਕਰਾਂਗੇ ਤਾਂ ਫਿਰ ਉਹਦਾ ਲਾਭ ਇਹ ਹੋਵੇਗਾ ਕਿ ਸੋਗ ਦੁੱਖ ਨਾ ਵਿਆਪੇ। ਇਹ ਨਾ ਆਪਾਂ ਨੂੰ ਸੋਗ ਤੇ ਨਾ ਦੁੱਖ, ਇਹ ਦੋ ਚੀਜ਼ਾਂ ਜਿਹੜੀਆਂ ਨੇ, ਇਹ ਦੋਨਾਂ ਚੀਜ਼ਾਂ ਦਾ ਜਨਮ ਹੁੰਦਾ ਪਿੱਛੋਂ। ਮਹਾਰਾਜ ਕਹਿੰਦੇ ਨੇ ਭੋਗਨ ਤਾਂ ਰੋਗਨ, ਰੋਗਨ ਤਾਂ ਸੋਗਨ। ਸੋਗ ਅਤੇ ਦੁੱਖ ਜਿੱਥੋਂ ਜਨਮ ਲੈਂਦੇ ਨੇ ਉਹਨਾਂ ਦੀਆਂ ਜੜ੍ਹਾਂ ਨੂੰ ਹੀ ਕੱਟ ਦੇਣਾ ਨਾਮ ਨੇ। ਅਕਾਲ ਪੁਰਖ ਦੇ ਮੰਗਲ ਨੇ, ਅਕਾਲ ਪੁਰਖ ਦੇ ਜਾਪ ਨੇ, ਕੀਰਤਨ ਨੇ, ਕਥਾ ਨੇ, ਜੋ ਬੰਦੇ ਦੇ ਅੰਦਰੋਂ ਅਗਿਆਨ ਹੀ ਕੱਟ ਦਿੱਤਾ ਹੈ। ਕਿਉਂਕਿ ਮੂਲ ਚੀਜ਼ ਹੈ, ਰੋਟੀ ਦਿੰਦੇ ਹਾਂ ਕਿਸੇ ਬੰਦੇ ਨੂੰ, ਉਹਨੂੰ ਮੌਜ ਲੱਗੀ, ਬਣੀ ਬਣਾਈ ਰੋਜ਼ ਮੰਗ ਲੈਂਦਾ ਆ ਕੇ। ਪਰ ਸਿਆਣੇ ਕਹਿੰਦੇ ਨੇ ਰੋਟੀ ਕਮਾਉਣ ਦਾ ਢੰਗ ਦੱਸੋ ਉਹਨੂੰ, ਤਾਂ ਕਿ ਉਹਦਾ ਵੀ ਜੀਵਨ ਠੀਕ ਰਹੇ, ਉਹ ਵਿਹਲੀਆਂ ਖਾ ਕੇ ਖਰਾਬ ਹੋ ਜਾਵੇਗਾ। ਮਹਾਰਾਜ ਕਹਿੰਦੇ ਹਰ ਚੀਜ਼ ਦੀ ਜੜ੍ਹ ਤੱਕ ਜਾਓ। ਸੋ ਸੋਗ ਅਤੇ ਦੁੱਖ ਜਿਹੜਾ ਹੈ ਇਹ ਕਿੱਥੋਂ ਜਨਮ ਲੈਂਦਾ ਹੈ? ਇਹ ਭੋਗਾਂ ਤੋਂ ਜਨਮ ਲੈਂਦੇ ਨੇ। ਭੋਗਨ ਤਾਂ ਰੋਗਨ, ਭੋਗਾਂ ਨੂੰ ਜਦੋਂ ਭੋਗਦੇ ਹਾਂ ਸ੍ਰਿਸ਼ਟੀ 'ਚ ਤਾਂ ਰੋਗ ਪੈਦਾ ਹੁੰਦੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਸਾਰੀਆਂ ਚੀਜ਼ਾਂ ਦਾ ਮੂਲ ਅਗਿਆਨ ਹੈ, ਅਗਿਆਨ ਕਰਕੇ ਹੀ ਅਸੀਂ ਦੁੱਖ ਪਾਉਂਦੇ ਹਾਂ। ਮਹਾਰਾਜ ਕਹਿੰਦੇ ਨੇ ਗਿਆਨ ਦੀ ਪ੍ਰਾਪਤੀ ਕਰੋ, ਨਾਮ ਕਰਕੇ, ਸੇਵਾ ਕਰਕੇ, ਗੁਰਚਰਨ ਲਾ ਕੇ। ਜਦੋਂ ਤੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ, ਦਿਨ ਸੁਭਾਗੇ, ਉਹ ਭਾਗਾਂ ਵਾਲੇ ਦਿਨ ਆ ਗਏ ਨੇ, ਹੁਣ ਮੇਰੇ ਚੰਗੇ ਦਿਨ ਆ ਗਏ ਨੇ। ਇਹ ਬਹੁਤ ਵਧੀਆ ਗੱਲ ਹੋ ਵੀ ਗੁਰੂ ਦੇ ਚਰਨਾਂ ਨਾਲ ਮੇਰਾ ਮਨ, ਹੁਣ ਮੇਰਾ ਸਿਮਰਨ ਵਿੱਚ ਅੱਧਾ ਘੰਟਾ ਮਨ ਲੱਗ ਜਾਂਦਾ, ਇਹ ਬੜੀ ਵੱਡੀ ਗੱਲ ਹੈ। ਪੰਜ ਦਸ ਮਿੰਟ ਇੰਨਾ ਕਹਿਣ ਨਾਲ ਸਾਰੇ ਖੁਸ਼ ਹੋ ਜਾਂਦੇ, ਪੰਜ ਮਿੰਟ ਸਿਮਰਨ ਕਰਿਆ ਕਰੋ ਬਈ। ਇਹ ਸਾਰੀਆਂ ਚਾਪਲੂਸੀਆਂ, ਪੰਜ ਮਿੰਟ ਸਿਮਰਨ ਨਾਲ ਕੁਛ ਨਹੀਂ ਬਣਦਾ। ਕਰੋੜਾਂ ਦੀ ਗੁਰ ਕਰੀ ਵਿਛਾਈ, ਗੁਰੂ ਨਾਨਕ ਸਾਹਿਬ ਨੇ ਦੇਖ ਲਓ ਕਿੰਨੀ ਤਪੱਸਿਆ ਕੀਤੀ, 36 ਯੁੱਗ ਮਹਾਰਾਜ ਨੇ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ ਹੋਇਆ। 36 ਮਿੰਟ ਬਹਿਣਾ ਔਖਾ, ਸੈਕਿੰਟ ਬਹਿਣਾ ਔਖਾ। ਮਹਾਰਾਜ ਨੇ ਤਾਂ ਬਿਲਕੁਲ ਸਿੱਧਾ ਕਿਹਾ ਸਵਾਸ ਸਵਾਸ ਕਰਨਾ, ਸਿਮਰਨ ਕਰਨਾ, ਸਵਾਸ ਸਵਾਸ ਕਰੋ। ਪੰਜਾਂ ਮਿੰਟਾਂ ਦੀ ਕੋਈ ਗੱਲ ਨਹੀਂ, ਹਰ ਵਕਤ ਸਿਮਰਨ ਕਰਦੇ ਹੀ ਰਹਿਣਾ। ਦੁੱਖ ਸੁੱਖ ਦੇ ਵਿੱਚ ਬੈਠਦਿਆਂ ਉੱਠਦਿਆਂ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਬਾਟ ਘਾਟ ਰਸਤਿਆਂ ਵਿੱਚ ਵੀ, ਬਾਟ ਤੋਂ ਭਾਵ ਰਸਤਾ, ਘਾਟਾਂ ਵਿੱਚ, ਪਹਾੜਾਂ ਵਿੱਚ ਵੀ, ਦਰਿਆਵਾਂ ਵਿੱਚ ਵੀ, ਸਮੁੰਦਰਾਂ ਵਿੱਚ ਵੀ, ਧਰਤੀ ਉੱਤੇ ਵੀ, ਸੌਣ ਵੇਲੇ ਵੀ, ਉੱਠਦਿਆਂ, ਖਾਂਦਿਆਂ, ਪੀਂਦਿਆਂ, ਬੈਠਦਿਆਂ, ਕੋਈ ਸਮਾਂ ਨਹੀਂ ਛੱਡਣਾ। ਸਵਾਸ ਚੱਲਦੇ ਨੇ, ਸਿਮਰਨ ਚੱਲਦਾ। ਮੰਨੋ ਕਿ ਇਹ ਜਾਣੋ ਕਿ ਮੇਰੇ ਸਵਾਸ ਹੀ ਸਿਮਰਨ ਹੈ, ਸਿਮਰਨ ਹੀ ਸਵਾਸ ਹੈ। ਸਵਾਸਾਂ ਅਤੇ ਸਿਮਰਨ ਦਾ ਇੰਨਾ ਮੇਲ ਕਰ ਲਓ ਵੀ ਇਹ ਹੀ ਮੇਰਾ ਸਤਿਗੁਰ, ਮੇਰੀ ਰਾਸ, सतगुरु मेरे प्राण, बस सब कुछ मेरा सतगुरु ने, मेरे प्राण ने, नाम ही मेरे प्राण ने, अखां जीवां विसरै मर जाओ। इस करके महाराज कहने मेरे तो प्राण ही नाम है। गुर चरण लागे दिन सुभागे अपना फिर जा पाए, कहने भागा वाले दिन आ गए गुरु के चरणों नाल जन लागे अपना जिहड़ा फिर अकाल पुरख पति वाहिगुरु सी मेरा जापै तो भाव मैं जान लिया है, हुण जाणिया। जदों मैं गुरु के चरणों नाल जुड़िया भागा वाला दिन सी तन सो वेला जित दर्शन करना हां बलिहारी सतगुर चरणा। भागा वाला दिन सी जदों मैं गुरु के चरणों नाल लग्या मैं अमृत छक लिया, वो भागा वाला दिन सी जदों मैं वाहिगुरु वाहिगुरु करना। हौसले की गल है भी लोग वह भी दुनिया बैठी है जी ड्यूटियां भी करती है इन्हें पाठ भी करती है, तो आप भी बैठे जे कहने बड़ा औखा। बड़े बड़े गुरमुख अभ्यासी मिल जाते हैं उन्होंने गल्ला ही सुन के हैरान होंगे भी इन्ना अभ्यास